ਦੀਪਕ ਜੀ ਸਵਾਗਤ ਹੈ ਤੁਹਾਡਾ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਪੰਜਾਬ ਧਰਨੇ ਤੇ ਸਰਕਾਰ ਸਹਿਰਾਂ ਤੇ ਚੱਲ ਕੀ ਰਿਹਾ ਜੀ?
ਬਿਲਕੁਲ ਜੀ, 26 ਤਰੀਕ ਨੂੰ ਤੁਸੀਂ ਕਹਿ ਸਕਦੇ ਹੋ ਕਿ ਪੰਜਾਬ ਧਰਨੇ ਤੇ ਹੋਏਗਾ। ਆਪਾਂ ਕੱਲ੍ਹ ਵੀ ਸ਼ਾਇਦ ਗੱਲ ਕਰ ਰਹੇ ਸੀਗੇ ਪੰਜਾਬ ਯੂਨੀਵਰਸਿਟੀ ਦੇ ਹਵਾਲੇ ਨਾਲ ਕਿ ਵਿਦਿਆਰਥੀਆਂ ਦੀ ਬੈਠਕ ਸੀ ਪੰਜਾਬ ਜਿਹੜੀ ਯੂਨੀਵਰਸਿਟੀ ਆ ਸਾਡੀ, ਹੈ ਨਾ, ਉਹਦੇ ਬਚਾਓ ਮੋਰਚਾ ਜਿਹੜਾ ਲੱਗਿਆ, ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ, ਉਹਦੇ ਵੱਲੋਂ ਤਰੀਕ ਦਿੱਤੀ ਗਈ ਕਿ 25 ਤਰੀਕ ਤੱਕ ਦਾ ਅਸੀਂ ਅਲਟੀਮੇਟਮ ਦਿੰਦੇ ਹਾਂ। ਜੇ ਤਾਂ ਤੁਸੀਂ ਸੈਨੇਟ ਸਿੰਡੀਕੇਟ ਦੀ ਬਹਾਲੀ ਲਈ ਗੱਲ ਕਰਦੇ ਹੋ ਤੇ ਫਿਰ ਤਾਂ ਠੀਕ ਹੈ, ਜੇ ਤੁਸੀਂ ਉਹਦੀਆਂ ਚੋਣਾਂ ਦੀ ਤਰੀਕ ਨਹੀਂ ਐਲਾਨਦੇ ਫਿਰ 26 ਤਰੀਕ ਤੋਂ ਅਸੀਂ ਯੂਨੀਵਰਸਿਟੀ ਬੰਦ ਕਰਾਂਗੇ। ਉਹਨਾਂ ਨੇ ਕੌਲ ਦੇ ਦਿੱਤੀ ਆ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਨੇ। ਸੋ ਹੁਣ ਇੱਕ ਤਾਂ 26 ਤਰੀਕ ਉਹ ਹੈ ਜੀ, ਦੂਸਰੇ ਪਾਸੇ 26 ਨਵੰਬਰ ਉਹ ਦਿਨ ਹੈ ਜਿੱਦਣ SKM ਦਿੱਲੀ ਲਈ ਰਵਾਨਾ ਹੋਇਆ ਸੀ, ਹੈ ਨਾ। ਸੋ ਉਹਦੇ ਵੀ 5 ਸਾਲ ਪੂਰੇ ਹੋਣੇ ਆ ਤੇ ਉਹਨਾਂ ਨੇ ਦੇਸ਼ ਭਰ ਦੇ ਵਿੱਚ SKM ਦੇ ਝੰਡੇ ਥੱਲੇ ਜਿੰਨੀਆਂ ਜਥੇਬੰਦੀਆਂ ਨੇ ਉਹਨਾਂ ਨੇ ਪ੍ਰਦਰਸ਼ਨ ਕਰਨੇ ਆ ਦੇਸ਼ ਭਰ ਦੇ ਵਿੱਚ, ਪਰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ SKM ਪੰਜਾਬ ਨੇ ਇਹ ਤੈਅ ਕੀਤਾ ਕਿ ਅਸੀਂ ਚੰਡੀਗੜ੍ਹ ਇਕੱਠੇ ਹੋਵਾਂਗੇ ਉੱਦਣ। ਵੈਸੇ ਤਾਂ 34 ਸੈਕਟਰ ਆ ਕੇ ਇਕੱਠਾ ਹੋਣ ਦੀ ਕਵਾਇਤ ਕਰ ਰਹੇ ਨੇ, ਪਰ ਹੁਣ ਆ ਯੂਨੀਵਰਸਿਟੀ ਵਾਲਾ ਮਸਲਾ ਨਾਲ ਜੁੜਦਾ। ਹੁਣ ਇਹ ਨਹੀਂ ਪਤਾ ਕਿ ਕਿਤੇ ਕਿਸਾਨ 34 ਦੀ ਬਜਾਏ ਯੂਨੀਵਰਸਿਟੀ ਕਰਨੀ ਨੂੰ ਤੁਰ ਪੈਣ ਜੇ ਉੱਦਣ ਤੱਕ ਸੈਨੇਟ ਸਿੰਡੀਕੇਟ ਵਾਲੀ ਨਹੀਂ ਆਉਂਦੀ। ਪਰ ਮਾਮਲਾ ਇੱਥੇ ਨਹੀਂ ਰੁਕਣਾ ਵਿਜੇ ਜੀ, ਆਪਾਂ ਲਗਾਤਾਰ ਗੱਲ ਕਰਦੇ ਹਾਂ ਕਿ ਪਾਵਰਕੌਮ ਦੀਆਂ ਜ਼ਮੀਨਾਂ ਵੇਚਣ ਵਾਲਾ ਕੰਮ ਸਰਕਾਰ ਕਰਨ ਲਈ ਕਾਫੀ ਕਾਹਲੀ ਹੈ। ਪਟਿਆਲਾ, ਲੁਧਿਆਣਾ, ਆਪਾਂ ਕਈ ਵਾਰ ਗੱਲ ਕੀਤੀ, ਹੁਣ ਬਠਿੰਡਾ ਥਰਮਲ ਪਲਾਂਟ ਵੀ ਉਹਦੇ ਵਿੱਚ ਪੁਰਾਣਾ ਜਿਹੜਾ ਉਹ ਹੈ ਉਹ ਵੀ ਸ਼ਾਮਿਲ ਹੈ। ਤੇ ਜਿਹੜੀ ਹੁਣ ਪੰਜਾਬ ਪਾਵਰਕੌਮ ਦੀ ਜਿਹੜੀ ਇੰਜੀਨੀਅਰਿੰਗ ਐਸੋਸੀਏਸ਼ਨ ਹੈ ਉਹਨਾਂ ਨੇ ਬਕਾਇਦਾ ਤੌਰ ਤੇ 26 ਤੋਂ ਸੰਘਰਸ਼ ਵਿੱਢਣ ਦਾ ਐਲਾਨ ਕਰ ਦਿੱਤਾ। ਥੋੜੇ ਧਿਆਨ ਚ ਹੋਣਾ ਕਿ ਪਹਿਲਾਂ ਇਹਨਾਂ ਨੇ ਰੋਪੜ ਥਰਮਲ ਪਲਾਂਟ ਦੇ ਮੁੱਖ ਇੰਜੀਨੀਅਰ ਸੀਗੇ ਜਿਹੜੇ ਹਰੀਸ਼ ਕੁਮਾਰ, ਉਹਨਾਂ ਨੂੰ ਮੁਅੱਤਲ ਕੀਤਾ। ਫਿਰ ਉਹ ਤੋਂ ਬਾਅਦ ਜਿਹੜੇ ਡਾਇਰੈਕਟਰ ਜਰਨੇਸ਼ਨ ਸੀਗੇ ਹਰਜੀਤ ਸਿੰਘ ਹੋਰੀ, ਹੈ ਨਾ, ਉਹਨਾਂ ਦੀਆਂ ਸੇਵਾਵਾਂ ਹੀ ਖਤਮ ਕਰਤੀਆਂ ਸੀ। ਉਹਦੇ ਨਾਲ ਵੀ ਰੋਸਾ ਪਨ ਪਿਆ ਤੇ ਉਹਨਾਂ ਦੀ ਬਹਾਲੀ ਦੀ ਵਾਪਸੀ ਦੀਆਂ ਵੀ ਪਹਿਲੂ ਉੱਠ ਰਿਹਾ ਤੇ ਨਾਲ ਹੀ ਜਿਹੜੀ ਜ਼ਮੀਨਾਂ ਵੇਚਣ ਦੀ ਕਵਾਇਦ ਹੈ ਉਹਦੇ ਉੱਤੇ ਮਤਲਬ ਕਿ ਇਹਨਾਂ ਨੇ ਟਾਰਗੇਟ ਕੀਤਾ। ਅਸਲ 'ਚ ਇਹ ਚਰਚਾ ਬੜੀ ਗੰਭੀਰਤਾ ਨਾਲ ਚੱਲਦੀ ਆ ਵਿਜੇ ਜੀ, ਕਿ ਜਿਹੜੀਆਂ ਜ਼ਮੀਨਾਂ ਨੇ ਸਰਕਾਰ ਨੂੰ ਇਹ ਖਾਲੀ ਜ਼ਮੀਨਾਂ ਦਿਖਦੀਆਂ ਨੇ ਤੇ ਜਿਹੜੇ ਪਾਵਰਕੌਮ ਦੇ ਸਟਰਕਚਰ ਨੂੰ ਇਹਦੇ ਕੰਮ ਕਾਰ ਨੂੰ ਸਮਝਣ ਵਾਲੇ ਲੋਕ ਨੇ ਉਹ ਜਾਣਦੇ ਨੇ ਕਿ ਵੀ ਜਿਸ ਤਰ੍ਹਾਂ ਜਨਸੰਖਿਆ ਵੱਧ ਰਹੀ ਹੈ, ਰਿਹਾਇਸ਼ੀ ਖੇਤਰ ਵੱਧ ਰਿਹਾ, ਸ਼ਹਿਰ ਨਵੇਂ ਉਸਰ ਰਹੇ ਨੇ, ਇੰਡਸਟਰੀ ਨਵੀਂ ਤੁਸੀਂ ਲਿਆਉਣ ਦੀਆਂ ਗੱਲਾਂ ਕਰਦੇ ਹੋ ਤਾਂ ਉਹਦੇ ਨਾਲ ਬਿਜਲੀ ਦੀ ਜ਼ਰੂਰਤ ਵਧਣੀ ਹੈ ਤੇ ਬਿਜਲੀ ਦੀ ਜ਼ਰੂਰਤ ਵਧਣੀ ਤਾਂ ਗ੍ਰਿਡ ਨਵੇਂ ਲਾਉਣੇ ਪੈ ਸਕਦੇ ਹੋ ਤੁਹਾਨੂੰ। ਉਹਦੇ ਲਈ ਤੁਹਾਡੇ ਕੋਲ ਜ਼ਮੀਨਾਂ ਹੋਣ ਤਾਂ ਫਿਰ ਤੁਸੀਂ ਉਸ ਸਮੇਂ ਮਾਰਕੀਟ ਰੇਟ 'ਤੇ ਖਰੀਦਦੇ ਫਿਰੋਗੇ। ਸੋ ਇਸ ਲਈ ਕਹਿੰਦੇ ਕਿ ਇਹ ਹੁਣ ਪਾਵਰਕੌਮ ਦੀ ਇੱਕ ਜੱਦੋਜਹਿਦ ਬਣ ਗਈ ਕਿ ਅਸੀਂ ਆਪਣੀ ਜ਼ਮੀਨ ਬਚਾਉਣੀ ਹੈ। ਇਸੇ ਤਰ੍ਹਾਂ ਲੁਧਿਆਣਾ ਯੂਨੀਵਰਸਿਟੀ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਉਹਦੇ ਮੂਹਰੇ ਕਵਾਇਦ ਬਣੀ ਪਈ ਹੈ ਕਿ ਮੀਟਿੰਗ 'ਚ ਇਹਨਾਂ ਦੇ ਦਿੱਲੀ ਵਾਲੇ ਫੀਲੇ ਕਹਿ ਰਹੇ ਸੀਗੇ ਜੀ ਉਹ ਜੀ ਬੀਜ ਤਾਂ ਕਿਤੋਂ ਵੀ ਲੈ ਲਾਂਗੇ ਜੀ, ਜਦੋਂ ਉੱਥੇ ਗੱਲ ਆਈ ਨਾ ਕਿ ਜੀ ਬੀਜ ਦੇ ਲਈ ਹੁੰਦੀਆਂ ਨੇ ਫਿਰ ਇਹ ਹੈ ਟ੍ਰਾਇਲ ਕਰਨੇ ਹੁੰਦੇ ਆ ਜੀ ਨਵੇਂ ਬੀਜਾਂ ਦੇ, ਉਹ ਤਾਂ ਕਿਤੋਂ ਵੀ ਲੈ ਲਾਂਗੇ ਜੀ ਕਹਿੰਦੇ, ਮਤਲਬ ਇਹ ਸਮਝ ਦਾ ਵਿਸ਼ਾ। ਸੋ ਜਿਹਨਾਂ ਨੂੰ ਨਹੀਂ ਸਮਝ ਪਾਵਰਕੌਮ ਜਾਂ ਖੇਤੀਬਾੜੀ ਦੀ ਉਹ ਤਾਂ ਫਿਰ ਇਹੀ ਸਲਾਹ ਦੇਣਗੇ। ਵੈਸੇ ਤੁਸੀਂ ਹੋਰ ਬਸ਼ਰਮੀ ਦੀ ਹੱਦ ਦੇਖੋ ਕਿ ਮਨੁੱਖੀ ਅਧਿਕਾਰ ਜਿਹੜਾ ਕਮਿਸ਼ਨ ਹੈ ਪੰਜਾਬ ਦਾ, ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ, ਮਤਲਬ ਮੈਂਬਰ ਲਾਇਆ ਜਾ ਰਿਹਾ ਬੰਦਾ ਉਹਦਾ, ਨੁਮਾਇੰਦਗੀ ਦਿੱਤੀ ਜਾ ਰਹੀ ਹੈ ਉਹਦੀ, ਤੇ ਪੰਜਾਬ ਦੇ ਮਨੁੱਖਾਂ ਦੇ ਅਧਿਕਾਰਾਂ ਦੇ ਉੱਤੇ ਡਾਕਾ, ਫਿਰ ਦਿੱਲੀ ਤੋਂ ਲਿਆ ਕੇ ਬੰਦਾ ਲਾਤਾ ਜੀ ਅੱਜ ਉਹਦੇ ਪਰ। ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ BJP ਵੱਲੋਂ ਜਿਹੜਾ ਇੱਕ ਸਿੱਖ ਨੁਮਾਇੰਦਾ ਛੱਡ ਕੇ ਉੱਧਰ ਆਇਆ, ਆਮ ਆਦਮੀ ਪਾਰਟੀ ਉਹਨਾਂ ਦੀ ਟਿਕਟ ਤੇ ਲੜਿਆ, ਉਹ ਹਾਰ ਗਿਆ ਉੱਥੋਂ। ਮਤਲਬ ਪੰਜਾਬ 'ਚ ਇਹਨਾਂ ਨੂੰ ਸਿੱਖ ਚਿਹਰਾ ਵੀ ਨਹੀਂ ਮਿਲਦਾ, ਆਪਣਾ ਵਰਕਰ ਵੀ ਨਹੀਂ ਮਿਲਦਾ, ਸਿੱਖ ਚਿਹਰਾ ਵੀ ਦਿੱਲੀ ਤੋਂ ਲਿਆ ਕੇ ਲਾਉਣਗੇ ਹੁਣ, ਉਹ ਇੱਥੇ ਲਾਤਾ ਹੁਣ ਫਿਰ ਵਰਕਰਾਂ 'ਚ ਨਿਰਾਸ਼ਾ। ਸੋ ਪੰਜਾਬ ਦੇ ਮਨੁੱਖੀ ਹੱਕਾਂ 'ਤੇ ਵੀ ਡਾਕਾ, ਪਰ ਹੁਣ ਇਹ ਬਿਜਲੀ ਵਾਲੇ ਮਾਮਲੇ 'ਚ ਐਸੋਸੀਏਸ਼ਨ ਨੇ ਮੋਰਚਾ ਖੋਲ੍ਹ ਲਿਆ ਤੇ ਮੈਨੂੰ ਲੱਗਦਾ ਇਹਨਾਂ ਨੇ ਇੱਕ ਨਵਾਂ ਫਾਰਮੂਲਾ ਸਿੱਖ ਲਿਆ ਹੋਰ ਨਾਲ।
ਜੀ,
ਉਹ ਫਾਰਮੂਲਾ ਇਹ ਹੈ, ਆਪਾਂ ਪਿਛਲੇ ਦਿਨ ਹੀ ਗੱਲ ਕੀਤੀ ਸੀ ਕਿ ਜਿਹੜੇ ਸਾਂਝੇ ਪਬਲਿਕ ਪਲੇਟਫਾਰਮ ਨੇ ਵਟਸਐਪ ਗਰੁੱਪ, ਉਹਨਾਂ ਦੇ ਵਿੱਚੋਂ ਵੱਡੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਸਰਕਾਰ ਨੇ ਮੂੰਹ ਜਵਾਨੀ ਕਿ ਤੁਸੀਂ ਬਾਹਰ ਨਿਕਲੋ, ਜਿਹਨਾਂ 'ਚ ਪੱਤਰਕਾਰ ਵੀ ਨੇ, ਰਾਜਨੀਤਿਕ ਲੋਕ ਵੀ ਨੇ, ਸਮਾਜਿਕ ਲੋਕ ਵੀ ਨੇ।
ਜੀ,
ਪਰ ਆ ਜਿਹੜੀ ਮਤਲਬ ਪਾਵਰਕੌਮ ਇੰਜੀਨੀਅਰਿੰਗ ਐਸੋਸੀਏਸ਼ਨ ਹੈ ਜਿਹਨਾਂ ਨੇ 26 ਤਰੀਕ ਐਲਾਨੀ ਹੈ ਕਿ ਅਸੀਂ ਵੀ ਸੰਘਰਸ਼ ਤੇ ਰਾਹ ਪੈ ਜਾਵਾਂਗੇ 26 ਤਰੀਕ ਤੋਂ, ਫਿਰ ਜੇ ਜ਼ਮੀਨਾਂ ਵੇਚਣਾ ਫੈਸਲਾ ਵਾਪਸ ਨਹੀਂ ਹੁੰਦਾ, ਇਹ ਕਹਿੰਦੇ ਜੀ ਅਸੀਂ ਸਰਕਾਰੀ ਵਟਸਐਪ ਗਰੁੱਪ ਛੱਡ ਦੇਣੇ ਉੱਧਰ, ਫਿਰ ਲੱਭੀ ਜਾਵੇ ਸਰਕਾਰ ਕਿ ਹਾਂ ਜੀ ਕਿਹਦੀ ਜ਼ਿੰਮੇਵਾਰੀ, ਕਿਉਂਕਿ ਅੱਜ ਕੱਲ੍ਹ ਕੰਮ ਵਟਸਐਪ 'ਤੇ ਚੱਲਦਾ। ਸੋ ਕਹਿੰਦੇ ਜੀ ਇਹਨਾਂ ਨੇ ਤੈਅ ਕਰ ਲਿਆ ਐਸੋਸੀਏਸ਼ਨ ਕਿ 26 ਨਵੰਬਰ ਤੋਂ ਅਸੀਂ ਸਾਰੇ ਸਰਕਾਰੀ ਜਿਹੜੇ ਅਧਿਕਾਰਤ ਸਾਡੇ ਓਫਿਸ਼ੀਅਲੀ ਵਟਸਐਪ ਗਰੁੱਪ ਨੇ ਅਸੀਂ ਉਹਨਾਂ 'ਚੋਂ ਬਾਹਰ ਆ ਜਾਵਾਂਗੇ ਤੇ ਨਾਲ ਹੀ ਆਪਣੀ ਹੜਤਾਲ ਵੀ ਸ਼ੁਰੂ ਕਰ ਦਾਂਗੇ। ਸੋ ਸਰਕਾਰ 'ਤੇ ਦਬਾਅ ਬਣਨਾ ਜੀ, ਸੋ ਇਸ ਲਈ ਮੈਂ ਕਿਹਾ ਕਿ ਜੇ ਵਿਦਿਆਰਥੀ ਪੰਜਾਬ ਦਾ ਧਰਨੇ ਤੇ 26 ਤਰੀਕ ਤੋਂ, ਜੇ ਪੰਜਾਬ ਦੀ ਕਿਸਾਨੀ 26 ਤਰੀਕ ਤੋਂ ਧਰਨੇ ਤੇ ਹੈ, ਜੇ ਪੰਜਾਬ ਦੀ ਪਾਵਰ ਕੌਮ ਨਾਲ ਸੰਬੰਧਿਤ ਹੈ ਐਸੋਸੀਏਸ਼ਨਾਂ ਧਰਨੇ ਤੇ ਨੇ, ਮੁਲਾਜ਼ਮ ਤੇ ਵਿਦਿਆਰਥੀ ਵਿੰਗ ਤੇ ਹੋਰ ਕੱਚੇ ਪੱਕੇ ਹੋਣ ਵਾਲੇ ਕਿੰਨੇ ਹੀ ਧਰਨੇ ਕਰ ਰਹੇ ਨੇ, ਸੋ 26 ਤਰੀਕ ਨੂੰ ਪੰਜਾਬ ਧਰਨੇ ਤੇ ਹੋਵੇਗਾ ਜੀ।
ਜਿਹੜੀ ਤੁਸੀਂ ਵਟਸਐਪ ਗਰੁੱਪ ਛੱਡਣ ਵਾਲੀ ਗੱਲ ਦੱਸੀ, ਹੁਣ ਤੱਕ ਦੇਖੋ ਸਿਆਸੀ ਤੌਰ ਤੇ ਕੀ ਹੁੰਦਾ, ਵਾਕਆਊਟ ਦਾ ਬੜਾ ਹੁੰਦਾ ਨਾ, ਵੀ ਵਾਕਆਊਟ ਕਰ ਗਏ ਜੀ ਉਹ ਤਾਂ। ਇਹ ਹੁਣ ਡਿਜੀਟਲ ਵਾਕਆਊਟ ਹੈ, ਵਟਸਐਪ ਦੇ ਜ਼ਮਾਨੇ ਦਾ ਡਿਜੀਟਲ ਵਾਕਆਊਟ ਹੈ ਇਹ, ਵੀ ਗਰੁੱਪ ਛੱਡ ਦਾਂਗੇ ਜੀ।
ਬਿਲਕੁਲ ਬਿਲਕੁਲ, ਇਹ ਇਸੇ ਤਰ੍ਹਾਂ ਹੁੰਦਾ। ਬੰਦੇ ਨੇ ਕਾਰਡ ਭੇਜਤਾ ਵਟਸਐਪ ਤੇ, ਕਹਿੰਦਾ ਜੀ ਵਿਆਹ ਤੇ ਜ਼ਰੂਰ ਆਈ।
ਜੀ
ਬੰਦਾ ਕਹਿੰਦਾ ਜੀ ਆ ਨਹੀਂ ਸਕਿਆ, ਉਹਨੇ ਮੈਂ SMS ਕਰਤਾ ਵਾਪਸ, ਕਹਿੰਦਾ ਆ ਚੱਕ, ਜੇ ਆਉਂਦਾ 1100 ਪਾਉਂਦਾ ਉਹ 5100 ਚੱਕ ਗਿਆ। ਤੋ ਇਸ ਲਈ ਇਹ ਡਿਜੀਟਲ ਦਾ ਫਿਰ ਇਹ ਵੀ ਫਾਇਦਾ ਵੀ ਨੁਕਸਾਨ ਵੀ ਹੁੰਦਾ ਨਾ
ਜੀ। ਅੱਛਾ ਦੀਪਕ ਜੀ, ਜਥੇਦਾਰ ਗੜਗੱਜ ਦਾ ਮੁੱਖ ਮੰਤਰੀ ਤੇ ਪਲਟਵਾਰ, ਕੀ ਕਿਹਾ ਜਥੇਦਾਰ ਨੇ ਅੱਜ?
ਬਿਲਕੁਲ ਜੀ, ਆਪਾਂ ਕੱਲ ਵਿਸਥਾਰਤ ਗੱਲ ਕੀਤੀ ਸੀ ਇਹਦੇ ਬਾਰੇ ਕਿ ਮੁੱਖ ਮੰਤਰੀ ਭਗਵੰਤ ਮਾਨ ਸਿੱਖ ਸੰਸਥਾਵਾਂ ਦੀ ਮਰਿਆਦਾ ਦੇ ਹਵਾਲੇ ਨਾਲ ਗੱਲ ਕਰਦਿਆਂ ਕਰਦਿਆਂ ਸ਼ਾਇਦ ਆਪਣੀ ਮਰਿਆਦਾ ਭੁੱਲ ਗਏ।
ਜੀ
ਉਹ ਜਿੰਨਾ ਕੱਲ ਕੱਚੇ 'ਚ ਉਤਰੇ ਉਹ ਸ਼ੋਭਦਾ ਨਹੀਂ ਸੀ ਉਸ ਅਹੁਦੇ ਦੇ ਅਧਿਕਾਰ ਖੇਤਰ ਦੇ ਹਵਾਲੇ ਨਾਲ। ਸੋ ਅੱਜ ਉਹੀ ਸਵਾਲ ਫਿਰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਦੇ ਮੂਹਰੇ ਵੀ ਆਇਆ ਕਿ ਜੀ ਮੁੱਖ ਮੰਤਰੀ ਇਹ ਕਹਿੰਦੇ ਨੇ, ਮੁੱਖ ਮੰਤਰੀ ਐਂ ਕਹਿੰਦੇ ਨੇ। ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕਹਿੰਦੇ ਵੀ ਮੈਂ ਉਹਦੇ ਸਵਾਲ ਦਾ ਜਵਾਬ ਕੀ ਦੇਵਾਂ, ਮੈਂ ਉਹਦੇ ਉੱਪਰ ਟਿੱਪਣੀ ਕਿਉਂ ਕਰਾਂ, ਮੈਂ ਸੰਗਤ ਨੂੰ ਜਵਾਬ ਦੇ। ਮੇਰੀ ਸਰਕਾਰ ਬਾਜਾਂ ਵਾਲੀ ਸਰਕਾਰ ਹੈ, ਅਸੀਂ ਕਲਗੀ ਧਰ ਦੇ ਬੱਚਿਆਂ ਤੇ, ਇਸ ਲਈ ਕਹਿੰਦੇ ਕਿ ਮੈਂ ਇਹੋ ਜਿਹੀਆਂ ਸਰਕਾਰਾਂ ਤੋਂ ਕਿਲਾਂ ਜਿਹੜੀਆਂ ਆਉਂਦੀਆਂ ਜਾਂਦੀਆਂ ਨੇ, ਕਹਿੰਦੇ ਮੈਂ ਟਿੱਪਣੀ ਕੋਈ ਨਹੀਂ ਕਰਨੀ। ਇਹ ਕਹਿ ਕੇ ਕਿ ਮੈਂ ਟਿੱਪਣੀ ਕੋਈ ਨਹੀਂ ਕਰਨੀ, ਉਹਦੇ ਬਾਵਜੂਦ ਵੀ ਉਹ ਕਮਾਲ ਦੀ ਟਿੱਪਣੀ ਕਰ ਗਏ। ਉਹ ਕਹਿੰਦੇ ਵੀ ਇਹ ਜਿਹਦੇ ਨਾਲ ਕੇਸ ਨੇ ਤੇ ਨਾ ਜਿਹੜਾ ਦਾੜੀ ਕੱਟਦਾ, ਕਹਿੰਦਾ ਕਿ ਹੁਣ ਦੱਸ, ਕਹਿੰਦਾ ਉਹ ਦੱਸੂਗਾ ਸਾਨੂੰ ਮਰਿਆਦਾ। ਤੇ ਇਹ ਤੋਂ ਵੱਡੀ ਹੋਰ ਕਹਿੰਦੇ, ਕਿਉਂਕਿ ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀ ਕਿ ਭਗਵੰਤ ਮਾਨ ਹੋਰੀ ਇਹ ਤਾਂ ਕਹੀ ਜਾਂਦੇ ਨੇ ਕਿ ਮੈਂ ਅਰਦਾਸਾਂ ਕਰਦਾ ਕਿ ਮੈਨੂੰ ਬੁਲਾ ਲਵੇ IGPC ਸਕੱਤਰੇ, ਤੇ ਕਹਿੰਦਾ ਬੁਲਾਉਣ ਨੂੰ ਫਿਰਦੇ ਨੇ, ਮੈਂ ਕੱਚੇ ਚਿੱਠੇ ਖੋਲ ਦੂੰ। ਤੇ ਕੁਝ ਕਾਨੂੰਨੀ ਮਾਹਿਰਾਂ ਦੇ ਤੇ ਕੁਝ ਸੀਨੀਅਰ ਪੱਤਰਕਾਰਾਂ ਸਾਥੀਆਂ ਨਾਲ ਗੱਲ ਹੋਈ ਸੀ, ਉਹ ਕਹਿੰਦੇ ਵੀ ਇਹੀ ਗੱਲ ਕਿਤੇ ਵਿਦੇਸ਼ ਦੇ ਵਿੱਚ ਕਿਸੇ ਨੁਮਾਇੰਦੇ ਨੇ, ਲੋਕ ਨੁਮਾਇੰਦੇ ਨੇ ਕਹੀ ਹੋਵੇ, ਮੰਨ ਲਓ ਚੁਣੇ ਹੋਏ, ਹੈ ਨਾ। ਤੇ ਕਹਿੰਦੇ ਕਿ ਉਹਦੇ ਪਰ ਜਦੇ ਕਾਰਵਾਈ ਹੋ ਜੂ ਕਿ ਜੇ ਤੈਨੂੰ ਜੁਰਮ ਦਾ ਪਤਾ ਹੈ ਤਾਂ ਤੂੰ ਕਿਉਂ ਲੁਕੋ ਰਿਹਾ।
ਜੀ
ਤੇ ਜੇ ਮੁੱਖ ਮੰਤਰੀ ਨੂੰ ਪਤਾ ਕਿ SGPC ਜੇ ਕੁਛ ਹੋ ਰਿਹਾ, ਭਾਈ ਤੂੰ ਕਾਨੂੰਨੀ ਤੌਰ ਤੇ ਕਾਰਵਾਈ ਕਰ ਲੈ, ਫਿਰ ਕੋਈ ਘਪਲੇ ਜੇ ਤੈਨੂੰ ਪਤਾ ਨੇ। ਤੇ ਪਰ ਜੇ ਉਹ ਆਜ਼ਾਦ ਸੰਸਥਾ ਦਾ ਬਾਰੇ ਪਤਾ ਤੁਹਾਨੂੰ, ਹੈ ਨਾ, ਤਾਂ ਫਿਰ ਤੁਹਾਨੂੰ ਆਪਣੇ ਅਫਸਰਾਂ ਅਧਿਕਾਰੀਆਂ ਦੀ ਕਰਤੂਤਾਂ ਦਾ ਕਿਉਂ ਨਹੀਂ ਪਤਾ? ਲੋਕ ਤਾਂ ਤੁਹਾਡੇ ਤੇ ਉਂਗਲਾਂ ਖੜੀਆਂ ਕਰੀ ਜਾਂਦੇ ਨੇ ਕਿ ਜ਼ਮੀਨਾਂ ਲੈ ਲਈਏ ਜੀ ਵਿਦੇਸ਼ 'ਚ, ਇੱਥੋਂ ਤੱਕ ਗੱਲਾਂ ਚੱਲੀ ਜਾਂਦੀਆਂ ਨੇ, ਉਹਦਾ ਜਵਾਬ ਕਿਉਂ ਨਹੀਂ ਦਿੰਦੇ ਤੁਸੀਂ? ਉਹਦੀ ਸਫਾਈ ਕਿਉਂ ਨਹੀਂ ਦਿੰਦੇ? ਪਰ ਜਥੇਦਾਰ ਕਹਿੰਦੀ ਕੁਲਦੀਪ ਸਿੰਘ ਗੜਗੱਜ ਉਹਨਾਂ ਨੇ ਇੰਨੀ ਗੱਲ ਕਹਿ ਕੇ ਇੱਕ ਤਰ੍ਹਾਂ ਨਾਲ ਨਵੇਂ ਘੇਰੇ 'ਚ ਲਿਆਂਦਾ, ਕਿਉਂਕਿ ਮੁੱਖ ਮੰਤਰੀ ਨੇ ਕੱਲ੍ਹ 2 ਦਸੰਬਰ ਦੀ ਵੀ ਫੈਸਲਿਆਂ ਦੀ ਵੀ ਗੱਲ ਕੀਤੀ ਸੀ, ਜਦੋਂ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ, ਉਹ ਸਾਰਾ ਕੁਛ, ਹੈ ਨਾ। ਤੇ ਉਸ ਦਿਨ ਦਾ ਵੀ ਹਵਾਲਾ ਸੀ, ਫਿਰ ਉਸ ਦਿਨ ਇਹ ਵੀ ਯਾਦ ਸੀ ਕਿ ਮਨਪ੍ਰੀਤ ਬਾਦਲ ਵਰਗੇ ਪਰੇ ਵੀ ਕੱਢਤੇ ਸੀ ਕਿ ਬਈ ਤੁਸੀਂ ਤਾਂ ਪਤਿਤ ਸਿੱਖ ਹੋ, ਤੁਸੀਂ ਪਰੇ ਹੋ ਜਾਓ।
ਜੀ
ਮਤਲਬ ਇਹਦਾ ਮਤਲਬ ਤੁਸੀਂ ਤਾਂ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਨ ਦੇ ਵੀ ਲਾਇਕ ਨਹੀਂ ਗੇ। ਤੇ ਫਿਰ ਇਸ ਤਰੀਕਾ ਕਰਨ ਦੇ ਨਾਲ ਮਤਲਬ ਕਿ ਫਿਕਰ ਇੱਥੇ ਆ ਕੇ ਖੜਾ ਹੋ ਗਿਆ ਕਿ ਅਸੀਂ ਸ਼ਹੀਦੀ ਸ਼ਤਾਬਦੀਆਂ ਜਦੋਂ ਮਨਾ ਰਹੇ ਹਾਂ, ਤਦ ਇੱਕ ਪੰਥਕ ਤਹਿਤ, ਇੱਕ ਆਜ਼ਾਦ ਸਾਡੀਆਂ ਸਿੱਖ ਸੰਸਥਾਵਾਂ ਤੇ ਇੱਕ ਚੁਣੀ ਜਮਾਤ ਸਰਕਾਰ, ਉਹ 'ਚ ਜੇ ਟਕਰਾਅ ਵਧੂਗਾ ਤਾਂ ਫਿਰ ਹੋਊਗਾ ਕੀ ਜੀ? ਹੁਣ ਬੱਸਾਂ ਵਾਲਿਆਂ ਨੂੰ ਤਲਬ ਕਰੀ ਜਾਂਦੇ ਜੀ, ਸਮੇਂ ਸਿਰ ਬੱਸਾਂ ਨਹੀਂ ਭੇਜੀਆਂ ਜੀ। ਮਤਲਬ ਪੰਜਾਬ ਰੋਡਵੇਜ਼ ਦੀਆਂ ਬੱਸਾਂ ਇਹਨਾਂ ਨੇ ਹੁਣ ਸ਼ਰਧਾਲੂਆਂ ਦੇ ਲਈ ਹਵਾਲੇ ਕਰਤੀਆਂ, ਠੀਕ ਹੈ ਜੀ, ਪੁੰਨ ਕੱਟਣਾ ਚਾਹੁੰਦੇ ਹੋ ਤੁਸੀਂ ਛੱਤ ਦੇ ਨਾਂ ਦੇ ਉੱਤੇ, ਪਰ ਜਿਹੜੇ ਪੱਕੀਆਂ ਸਵਾਰੀਆਂ ਜਾਣ ਵਾਲੇ ਲੋਕ ਨੇ ਵਿਚਾਰੇ ਰੋਜ਼ਮਰਾ ਦੇ, ਉਹ ਤਾਂ ਅੱਡਿਆਂ ਤੇ ਖੜੇ ਡਿੱਕੀ ਜਾਣਗੇ ਜੀ, ਬੱਸਾਂ ਕਿੱਥੇ ਗਈਆਂ?
ਜੀ
ਮਤਲਬ ਇਸੇ ਉੱਤੇ ਇੱਕ ਨਵੀਂ ਪ੍ਰਕਿਰਿਆ, ਫਿਰ ਇਹ ਵੀ ਨਿਗਾਹ ਰੱਖਣੀ ਹੈ ਕਿ ਜਿਹੜੀ ਅਸੀਂ ਬੱਸ ਕੀਤੀ ਉਹ 'ਚ ਸਾਡਾ ਹੀ ਸ਼ਰਧਾਲੂ ਚੜ੍ਹੇ, ਜਿਹੜਾ ਆਮ ਆਦਮੀ ਪਾਰਟੀ ਦਾ ਪਹਿਲਾਂ ਹੋਵੇ, ਗੁਰੂ ਦਾ ਚਾਹੇ ਹੋਵੇ ਜਾਂ ਨਾ ਹੋਵੇ,
ਜੀ
ਪਹਿਲਾਂ ਸਾਡਾ ਸ਼ਰਧਾਲੂ ਜ਼ਰੂਰ ਹੋਵੇ, ਉਹੀ ਲੈ ਕੇ ਜਾਣਾ, ਜਿਹੜਾ ਸਿਰਫ ਗੁਰੂ ਲਈ ਜਾ ਰਿਹਾ ਉਹ ਨਹੀਂ ਚੜ੍ਹਨ ਦੇਣਾ, ਉਹ ਬਾਅਦ 'ਚ ਦੇਖਾਂਗੇ। ਸੋ ਇਹ ਸਥਿਤੀ ਹੈ, ਮਤਲਬ ਤੁਸੀਂ ਸ਼ਤਾਬਦੀ ਸਮਾਗਮਾਂ ਨੂੰ ਆਪਣਾ ਸ਼ਕਤੀ ਪ੍ਰਦਰਸ਼ਨ ਬਣਾ ਰਹੇ ਹੋ, ਤੁਸੀਂ ਇਹ ਦਿਖਾਉਣਾ ਚਾਹੁੰਦੇ ਹੋ ਕਿ ਇਕੱਠ ਕਿਹਦੇ ਸਮਾਗਮ 'ਚ ਵੱਧ, ਕਿਹਦੇ ਟੈਂਟ ਥੱਲੇ ਭੀੜ ਵੱਧ।
ਜੀ
ਪੰਜਾਬ ਭਰ ਦੇ ਵਿੱਚ ਬੋਰਡ ਲੱਗੇ ਨੇ, ਹਰ ਖੰਭੇ ਤੇ, ਹਰ ਤਖਤੀ ਤੇ, ਹਰ ਮੋੜ ਤੇ, ਹਰ ਥਾਂ ਦੇ ਉੱਤੇ, ਉਹਨੂੰ ਲੈ ਕੇ ਕਈ ਸਵਾਲ ਨੇ। ਇੱਕ ਸੀਨੀਅਰ ਵਕੀਲ ਨੇ ਸਾਡੇ ਸਾਥੀ, ਉਹ ਕਹਿੰਦੇ ਬਈ ਇਕੱਲੇ ਇਕੱਲੇ ਬੋਰਡ ਤੇ ਦੇਖ ਲਓ ਇੱਕੋ ਇਮਾਰਤ ਹੈ, ਕਹਿੰਦੇ ਕਿਤੇ ਉੱਥੇ ਗੁਰੂ ਸਾਹਿਬ ਦਾ ਫਲਸਫਾ, ਗੁਰੂ ਸਾਹਿਬ ਦਾ ਸੁਨੇਹਾ, ਕੋਈ ਅਜਿਹੀ ਗੱਲ ਲਿਖੀ ਹੈ? ਕਿਤੇ ਕੋਈ ਅਜਿਹਾ ਸੈਮੀਨਾਰ ਦਾ ਸੁਨੇਹਾ ਹੈ ਕਿ ਇੱਥੇ ਆ ਜਾਓ, ਇੱਥੇ ਅਜਿਹੀ ਚਰਚਾ ਹੋਊਗੀ? ਗੁਰੂ ਸਾਹਿਬ ਦੀ ਕੀ ਦੇਣਾ ਸਾਨੂੰ, ਉਹਨਾਂ ਦੀ ਸਿੱਖਿਆ ਕੀ ਕਹਿੰਦੀ ਹੈ, ਉਹਨਾਂ ਦੀ ਕੁਰਬਾਨੀ ਦੇ ਮਾਇਨੇ ਕੀ ਸੀ? ਕਿਉਂ ਅਜਿਹਾ ਕੋਈ ਸੈਮੀਨਾਰ, ਕੋਈ ਅਜਿਹੀ ਗੋਸ਼ਟੀ ਰੱਖੀ ਹੈ, ਕੋਈ ਅਜਿਹੀ ਵਿਚਾਰ ਚਰਚਾ ਹੈਗੀ ਹੈ? ਸਿਰਫ ਗੁਰੂ ਸਾਹਿਬ ਦੀ ਫੋਟੋ ਲਾਤੀ, ਹੈ ਸ਼ਹੀਦੀ ਸਮਾਗਮ ਬਾਰੇ ਤਰੀਕ ਲਿਖਤੀ, ਆਪਣੀ ਫੋਟੋ, ਮਤਲਬ ਮਸਲਾ ਤਾਂ ਆਪਣੀ ਫੋਟੋ ਵਿੱਚ ਫਸਾਉਣਾ
ਜੀ।
ਸੋ ਇਹ ਸਾਰੇ ਸ਼ਤਾਬਦੀ ਦਿਹਾੜਿਆਂ ਦੇ ਨੇੜੇ ਜਾਂਦੇ ਜਾਂਦੇ ਜਿਹੜਾ ਟਕਰਾਅ ਵਧਣ ਦਾ ਪਹਿਲੂ ਹੈ ਉਹ ਫਿਕਰਮੰਦੀ ਚ ਹੈ ਕਿ ਸੰਗਤ, ਆਪਾਂ ਕੱਲ ਵੀ ਗੱਲ ਕਰ ਰਹੇ ਸੀ, ਸੰਗਤ ਸ਼ਰਧਾ ਨਾਲ ਜਾਊਗੀ, ਇਹ ਹਉਮੈ ਹੰਕਾਰ ਤੇ ਆਪਣੀ ਮੈਂ ਲੈ ਕੇ ਜਾਣਗੇ, ਫਿਰ ਦੱਸੋ ਜੀ ਗੁਰੂ ਘਰ ਦੀਆਂ ਖੁਸ਼ੀਆਂ ਕਿੱਥੋਂ ਹਾਸਲ ਕਰੋਗੇ।
ਤੇ ਦੀਪਕ ਜੀ, ਅੰਮ੍ਰਿਤਪਾਲ ਦੇ ਪੈਰੋਲ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਕੀ ਰਹੀ ਹੈ, ਇਹਦਾ ਵੇਰਵਾ ਵੀ ਜ਼ਰੂਰ ਸਾਂਝਾ ਕਰਿਓ।
ਬਿਲਕੁਲ ਜੀ, ਅੰਮ੍ਰਿਤਪਾਲ ਹੋਰਾ ਚੁਣੇ ਹੋਏ ਮੈਂਬਰ ਪਾਰਲੀਮੈਂਟ ਨੇ, ਪਰ ਉਹਨਾਂ ਤੇ NSA ਲੱਗਿਆ, ਬਾਅਦ ਚੋਂ UAPA ਦੇ ਵੀ ਕਾਰਵਾਈ ਹੋਈ ਤੇ ਉਹਦੇ ਤਹਿਤ ਡਿਬਰੂਗੜ੍ਹ ਜੇਲ੍ਹ 'ਚ ਨੇ। ਤੇ ਹੁਣ ਹੋਇਆ ਇਹ ਕਿ ਅੰਮ੍ਰਿਤਪਾਲ ਦੀ ਧਿਰ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ ਪਿਛਲੇ ਦਿਨਾਂ 'ਚ ਕਿ ਅਸੀਂ ਜਿਹੜਾ ਇਜਲਾਸ ਹੈ ਸੰਸਦ ਦਾ ਉਹ 'ਚ ਸ਼ਿਰਕਤ ਕਰਨਾ ਚਾਹੁੰਦੇ ਹਾਂ, ਹਿੱਸਾ ਲੈਣਾ ਚਾਹੁੰਦੇ ਹਾਂ, ਅਸੀਂ ਚੁਣੇ ਹੋਏ ਮੈਂਬਰ ਪਾਰਲੀਮੈਂਟ ਹੈ, ਇਸ ਲਈ ਸਾਡਾ ਹੱਕ ਬਣਦਾ ਕਿ ਅਸੀਂ ਆਪਣੇ ਹਲਕੇ ਦੀ ਗੱਲ ਰੱਖ ਸਕੀਏ ਉੱਥੇ, ਤੇ ਉੱਥੇ ਜਿਹੜੇ ਫੰਡ ਆਉਂਦੇ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਵਰਤ ਸਕੀਏ, NSA ਨੂੰ ਲੈ ਕੇ ਵੀ ਸਵਾਲ ਸੀਗਾ ਉਹਦੇ ਵਿੱਚ। ਸੋ ਮਾਣਯੋਗ ਸੁਪਰੀਮ ਕੋਰਟ ਨੇ ਕਿਹਾ ਵੀ ਕਿ ਇਹ ਪਹਿਲਾਂ ਹਾਈਕੋਰਟ ਦਾ ਮਾਮਲਾ ਬਣਦਾ, ਤੁਸੀਂ ਉੱਥੇ ਜਾਓ। ਤੇ ਫਿਰ ਇਹ ਮਾਮਲਾ ਹਾਈਕੋਰਟ 'ਚ, ਪੰਜਾਬ ਹਰਿਆਣਾ ਹਾਈਕੋਰਟ 'ਚ ਆ ਗਿਆ। ਹੁਣ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਜਦੋਂ ਅੱਜ ਇਹਦੇ ਪਰ ਸੁਣਵਾਈ ਸੀ ਤਾਂ ਉਸੇ ਦੌਰਾਨ ਇੱਥੇ ਤੱਕ ਵੀ ਪਹਿਲੂ ਗਿਆ ਕਿ ਕੇਂਦਰ ਦੇ ਵਕੀਲ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਜੀ ਕਿ ਇਹ ਤਾਂ ਜੀ ਸੂਬੇ ਦਾ ਮਸਲਾ ਜੀ, ਉਹ ਦੇਖਣ ਜੀ ਸੂਬੇ ਵਾਲਿਆਂ ਨੇ ਫੈਸਲਾ ਕਰਨਾ ਜੀ ਕਿ ਹੈ ਨਾ ਸਾਡਾ ਕੋਈ ਖੇਤਰ ਨਹੀਂ ਜੀ। ਮਤਲਬ ਇਹ ਹੋ ਸਕਦਾ ਜੀ ਕਿ ਅਮਿਤ ਸ਼ਾਹ ਤੋਂ ਬਿਨਾਂ ਪੁੱਛਿਆ ਹੀ NSA ਲਾਤਾ ਹੋਵੇ
ਜੀ।
ਮਤਲਬ ਜਦੋਂ ਕਾਰਵਾਈ ਸੀ ਤਦ ਤਾਂ ਖੁਦ ਕਹਿ ਰਹੇ ਸੀ ਨਾ ਕਿ ਮਿਲ ਕੇ ਕਾਰਵਾਈ ਕਰ ਰਹੇ ਹਾਂ ਅਮਿਤ ਸ਼ਾਹ ਤੋਂ ਲੈ ਕੇ ਭਗਵੰਤ ਮਾਨ ਹੋਰੀ, ਤੇ ਫਿਰ ਇਹ ਕਿਵੇਂ ਹੈ ਜੀ ਕਿ ਭਗਵੰਤ ਮਾਨ ਬਿਨਾਂ ਪੁੱਛੀ ਲਾ? ਫਿਰ ਜੇ ਬਿਨਾਂ ਪੁੱਛੇ ਲਾਇਆ ਨਹੀਂ ਫਿਰ ਸਰਕਾਰ ਆਪ ਹੀ ਫੈਸਲਾ ਲੈ ਲੂਗੀ ਬਿਨਾਂ ਪੁੱਛੇ, ਸਵਾਲ ਤਾਂ ਇਹ ਵੀ ਹੈਗਾ। ਪਰ ਉੱਥੇ ਅਦਾਲਤ 'ਚ ਇਹ ਵੀ ਪਹਿਲੂ ਆਇਆ ਕਿ ਜੀ ਅੰਮ੍ਰਿਤਪਾਲ ਨੂੰ ਜੇ ਮਨਜ਼ੂਰੀ ਦਿੰਦੇ ਹਾਂ ਤਾਂ ਉਹਨਾਂ ਨੇ ਕਿਹੜੀ ਤਿਆਰੀ ਕੀਤੀ ਹੈ ਜੀ ਸੰਸਦ 'ਚ ਗੱਲ ਕਰਨ ਦੀ, ਕਿਹੜੀ ਖੋਜ ਕੀਤੀ ਹੈ ਜੀ, ਕਿਹੜੇ ਵਿਸ਼ੇ ਤੇ ਉਹ ਬੋਲਣਗੇ ਜੀ, ਸੁੱਚੇ ਮੂੰਹ ਤਾਂ ਨਹੀਂ ਮੁੜੇ ਹੋਣਗੇ। ਸਰਦਾਰ ਹਮੀਰ ਸਿੰਘ ਹੋਰੀ ਬੜੀ ਵਧੀਆ ਟਿੱਪਣੀ ਕਰ ਰਹੇ ਸੀ ਇਸ ਗੱਲ ਤੇ, ਉਹ ਕਹਿੰਦੇ ਵੀ ਇਹ ਸਵਾਲ ਇਕੱਲੇ ਅੰਮ੍ਰਿਤਪਾਲ ਨੂੰ ਕਿਉਂ, ਜਿੰਨੇ ਸੰਸਦ 'ਚ ਜਾਂਦੇ ਨੇ ਉਹ ਸਾਰੇ ਨੂੰ ਪੁੱਛ ਲਓ ਕਿ ਤਿਆਰੀ ਕਰਕੇ ਜਾਂਦੇ ਵੀ ਨੇ ਕਿ ਨਹੀਂ, ਹੈ ਉਹ ਉਹਨਾਂ ਨੇ ਕੋਈ ਖੋਜ ਕੀਤੀ ਹੈ, ਕੋਈ ਵਿਸ਼ਾ ਪਤਾ ਹੈ, ਕੋਈ ਮੁੱਦੇ ਦੇ ਆਧਾਰ ਤੇ ਗੱਲ ਹੁੰਦੀ ਹੈ, ਕਹਿੰਦੇ ਉਹਨਾਂ ਨੂੰ ਪੁੱਛ ਲਓ, ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਜਿੰਨੇ ਚੁਣੇ ਜਾਂਦੇ ਨੇ। ਪਰ ਅੰਮ੍ਰਿਤਪਾਲ ਦੇ ਵਕੀਲ ਨੇ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਖੇਤਰ ਤੋਂ ਅੰਮ੍ਰਿਤਪਾਲ ਆਉਂਦੇ ਨੇ ਮੈਂਬਰ ਪਾਰਲੀਮੈਂਟ ਨੇ, ਉਸ ਖੇਤਰ ਛੜਾਂ ਦੀ ਬਹੁਤ ਮਾਰ ਰਹੀ ਆ, ਇਸ ਲਈ ਉਹ ਕਹਿੰਦੇ ਜੀ ਕਿ ਉੱਥੇ ਕਿਤੇ ਨਾ ਕਿਤੇ ਉਹਦੇ ਹਵਾਲੇ ਨਾਲ ਉਹ ਗੱਲ ਜ਼ਰੂਰ ਕਰਨਗੇ। ਸੋ ਹੁਣ ਪੰਜਾਬ ਹਰਿਆਣਾ ਹਾਈਕੋਰਟ ਨੇ ਇਹਦੇ ਉੱਤੇ ਫੈਸਲਾ ਕਰਦਿਆਂ ਗੇਂਦ ਪੰਜਾਬ ਸਰਕਾਰ ਦੇ ਪਾਲੇ 'ਚ ਪਾਤੀ ਹੈ। ਉਹ ਕਹਿੰਦੇ ਜੀ ਪੰਜਾਬ ਸਰਕਾਰ ਇੱਕ ਹਫ਼ਤੇ ਦੇ ਅੰਦਰ ਅੰਦਰ ਇਹਦੇ 'ਤੇ ਫੈਸਲਾ ਆਪਣਾ ਦੱਸੇ, ਉਹਦੀ ਮਨਸ਼ਾ ਕੀ ਹੈ ਕਿ ਕੀ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਵੇ ਜਾਂ ਨਾ ਦਿੱਤੀ ਜਾਵੇ। ਹੁਣ ਪੰਜਾਬ ਸਰਕਾਰ ਖੜਿੱਕੀ 'ਚ
ਜੀ,
ਜੇ ਤਾਂ ਪੰਜਾਬ ਸਰਕਾਰ ਕਹਿੰਦੀ ਹੈ ਕਿ ਜੀ ਉਹਨਾਂ ਨੂੰ ਇਜਾਜ਼ਤ ਨਹੀਂ ਮਿਲਣੀ ਚਾਹੀਦੀ, ਫਿਰ ਕੱਲ੍ਹ ਨੂੰ ਸਵਾਲ ਆਊਗਾ ਵੀ ਚੁਣੇ ਨੁਮਾਇੰਦੇ ਨੂੰ ਵੀ ਨਹੀਂ ਮਿਲਣੀ ਚਾਹੀਦੀ, ਫਿਰ ਹੋਰ ਕਿਹਨੂੰ ਮਿਲ ਸਕਦੀ ਹੈ? ਜਦੋਂ ਲੋਕਾਂ ਨੇ ਚੁਣ ਲਿਆ ਤਾਂ ਉਹ ਆਪਣੇ ਲੋਕਾਂ ਦੀ ਗੱਲ ਰੱਖਣ ਦੀ ਤਾਂ ਜਾਵੇ
ਜੀ।
ਤੇ ਜੇ ਜੰਮੂ ਕਸ਼ਮੀਰ ਤੋਂ ਇੱਕ ਚੁਣੇ ਨੂੰ ਮਿਲ ਗਈ, ਉਹ ਵੀ ਇਸੇ ਤਰ੍ਹਾਂ UAP ਦੇ ਤਹਿਤ ਅੰਦਰ ਸੀ ਕਿਉਂਕਿ ਉਹਨੇ ਉੱਥੇ ਬੰਦੇ ਖੜੇ ਕਰਕੇ ਚੋਣ ਲੜ ਲਈ, ਜਿਹਦਾ ਫਾਇਦਾ BJP ਨੂੰ ਹੁੰਦਾ, ਜਿਵੇਂ OBC ਵਾਲਾ ਮਸਲਾ ਤੁਰਦਾ ਹੈ ਉਵੇਂ ਹੀ ਉਹਨੇ ਫਾਇਦਾ ਦਿੱਤਾ, ਤੇ ਇਸ ਲਈ ਉਹਨੂੰ ਇਜਾਜ਼ਤ ਮਿਲ ਗਈ। ਕੱਲ ਨੂੰ ਅੰਮ੍ਰਿਤਪਾਲ ਤੋਂ ਵੀ ਇਹ ਕੰਮ ਲਿਆ ਜਾ ਸਕਦਾ ਕਿ ਭਾਈ ਤੂੰ ਆਪਣੇ ਬੰਦੇ ਖੜੇ ਕਰ ਲੈ, ਕਿ ਇਸ ਤਰੀਕੇ ਕਾਰਨ ਨਾਲ ਵੀ ਇਹ ਵੀ ਸਵਾਲ ਖੜਾ ਹੋ ਜਾਊਗਾ ਕੱਲ ਨੂੰ ਕਿ BJP ਉਹਨੂੰ ਵਰਤ ਲੂਗੀ, ਇੱਥੇ ਤੱਕ ਦੀਆਂ ਚਰਚਾਵਾਂ ਚੱਲੀ ਜਾਂਦੀਆਂ। ਪਰ ਜੇ ਇਹ ਇਜਾਜ਼ਤ ਨਹੀਂ ਦਿੰਦੇ ਤਾਂ ਇਹਨਾਂ ਤੇ ਇਹ ਸਵਾਲ ਆਊਗਾ ਵੀ ਕਿਉਂ ਨਹੀਂ ਦਿੰਦੇ ਚੁਣਿਆ ਨੁਮਾਇੰਦਾ, ਜੇ ਦੇ ਦਿੰਦੇ ਨੇ
ਜੀ
ਫਿਰ ਇਹ ਸਵਾਲ ਆਊਗਾ ਕਿ ਵੀ ਜੇ ਉਹ ਸੰਸਦ 'ਚ ਹਿੱਸਾ ਲੈ ਸਕਦਾ ਫਿਰ NSA ਕਿਉਂ ਆ ਬਈ। ਸੋ ਇਹ ਦੋਵੇਂ ਪਾਸੇ ਹੁਣ ਘਿਰੇ ਨੇ, ਹੁਣ ਦੇਖਦੇ ਹਾਂ ਜੀ ਇਹ ਹਫ਼ਤਾ ਲਾਉਂਦੇ ਨੇ, 7 ਦਿਨ ਲਾਉਂਦੇ ਨੇ, 8 ਦਿਨ ਲਾਉਂਦੇ ਨੇ, ਕਿਉਂਕਿ ਮਾਣਯੋਗ ਸੁਪਰੀਮ ਹਾਈਕੋਰਟ ਨੇ ਇਹ ਵੀ ਕਿਹਾ ਕਿ 1 ਤਰੀਕ ਤੋਂ ਸੈਸ਼ਨ ਸ਼ੁਰੂ ਆ ਜਿਹਦੇ ਵਿੱਚ ਅੰਮ੍ਰਿਤਪਾਲ ਸਿੰਘ ਹਿੱਸਾ ਲੈਣਾ ਚਾਹੁੰਦੇ ਨੇ, ਤੇ ਉਹ ਤੋਂ ਪਹਿਲਾਂ ਜੇ ਤੁਸੀਂ ਹਫ਼ਤੇ 'ਚ ਦੇ ਦਿਓ ਜਵਾਬ ਠੀਕ ਹੈ ਨਹੀਂ ਉਹ ਤੋਂ ਪਹਿਲਾਂ ਮਤਲਬ ਉਹ ਤੋਂ ਪਹਿਲਾਂ ਵੀ 8-9 ਦਿਨ ਬਣਦੇ ਆ ਜੀ, ਹਫ਼ਤੇ ਤੋਂ 2 ਦਿਨ ਹੋਰ ਵੱਧ ਨੇ, ਦੇਖਦੇ ਹਾਂ ਪੰਜਾਬ ਸਰਕਾਰ ਕੀ ਫੈਸਲਾ ਲੈਂਦੀ ਹੈ। ਪਰ ਅੱਜ ਉਹਨਾਂ ਦੀ ਮਾਤਾ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਮਾਤਾ ਅੱਜ ਕੈਨੇਡਾ ਆਉਣਾ ਚਾਹੁੰਦੀ ਸੀ, ਉਹ ਦਿੱਲੀ ਏਅਰਪੋਰਟ ਪਹੁੰਚੇ ਤੇ ਉੱਥੋਂ ਉਹਨਾਂ ਨੂੰ ਇਹ ਕਹਿ ਕੇ ਮੋੜ ਦਿੱਤਾ ਗਿਆ ਜੀ ਕਿ ਅੰਮ੍ਰਿਤਸਰ ਦੇ SSP ਨੇ ਤੁਹਾਡੇ ਬਾਰੇ ਜੋ ਸਾਨੂੰ ਭੇਜਿਆ ਉਹਦੇ ਹਿਸਾਬ ਨਾਲ ਤੁਹਾਨੂੰ ਨਹੀਂ ਭੇਜ ਸਕਦੇ। ਉਹ ਕਹਿੰਦੇ ਜੀ ਮੇਰੇ ਕੋਲ ਪਾਸਪੋਰਟ ਹੈ, ਮੇਰੇ ਕੋਲ ਵੀਜ਼ਾ ਹੈ, ਮੇਰੇ 'ਤੇ ਕੋਈ ਕੇਸ ਨੀਗਾ, ਮੈਨੂੰ ਕੀ ਰੋਕਿਆ ਜਾ ਰਿਹਾ? ਇਸ ਸਵਾਲ ਦਾ ਜਵਾਬ ਦੇਣ ਲਈ ਕੋਈ ਤੇਰਾ ਅਜੇ ਤੱਕ ਸਾਹਮਣੇ ਨਹੀਂ ਆਈ ਜੀ।
ਦੀਪਕ ਜੀ, ਦਿੱਲੀ ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਣ ਵਾਲਾ ਸ਼ਹਿਰ ਬਣ ਗਿਆ ਜੀ।
ਦੇਖੋ ਜੀ ਦਿੱਲੀ ਨੰਬਰ 1 ਤਾਂ ਬਣ ਗਿਆ ਨਾ, ਤੁਸੀਂ ਐਂ ਤਾਂ ਨਾ ਕਹੋ ਜੀ, ਸਾਡੀ ਸਰਕਾਰ ਰਹਿੰਦੀ ਹੈ ਉੱਥੇ। ਸੋ ਦਿੱਲੀ ਦੁਨੀਆ ਦਾ ਨੰਬਰ 1 ਸ਼ਹਿਰ ਬਣਿਆ, ਚਾਹੇ ਪ੍ਰਦੂਸ਼ਣ ਦੇ ਮਾਮਲੇ 'ਚ ਬਣਿਆ। ਸੋ ਕੱਲ ਨੂੰ ਕਹਿ ਤਾਂ ਸਕਦੇ ਆ ਨਾ ਉਹ ਕਿ ਦੇਖੋ ਜੀ ਅਸੀਂ ਕਿਹਾ ਸੀਗਾ ਕਿ ਨੰਬਰ 1 ਬਣਾ ਦਿਆਂਗੇ, ਹੁਣ ਤਾਂ ਡਬਲ ਇੰਜਨ ਸਰਕਾਰ ਹੈ ਉੱਥੇ। ਬਿਲਕੁਲ, ਇਹ ਤੋਂ ਵੱਧ ਮੱਧਭਾਗੀ ਗੱਲ ਕੀ ਹੋ ਸਕਦੀ ਹੈ ਕਿ ਇੱਕ ਮੁਲਕ ਦੀ ਰਾਜਧਾਨੀ ਹੈ ਦਿੱਲੀ, ਚਿਰਾਂ ਤੋਂ ਉੱਥੇ ਪ੍ਰਦੂਸ਼ਣ ਦਾ ਮਾਮਲਾ ਹੈ। ਹਰ ਸਰਕਾਰ ਦਮ ਭਰਦੀ ਹੈ, ਅਸੀਂ ਜਮਨਾ ਸਾਫ਼ ਕਰਾ ਦੇਵਾਂਗੇ, ਅਸੀਂ ਕੂੜੇ ਦਾ ਢੇਰ ਚੁਕਾ ਦੇਵਾਂਗੇ, ਹੈ ਨਾ, ਅਸੀਂ ਇਹਨੂੰ ਪ੍ਰਦੂਸ਼ਣ ਮੁਕਤ ਕਰ ਦੇਵਾਂਗੇ, ਤੇ ਕਦੇ ਜੀ ਉਹ ਚਾਰਜੋਈ ਨਹੀਂ ਹੋਈ। ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਪਿਛਲੇ ਦਿਨੀ ਇਸ ਪਹਿਲੂ ਤੇ ਬਹਿਸ ਹੋਈ, ਉਸ ਦੇ ਵਿੱਚ ਇੱਕ ਵਾਰ ਫਿਰ ਪਰਾਲੀ ਦਾ ਮੁੱਦਾ ਆਇਆ ਤਾਂ ਮਾਣਯੋਗ ਸੁਪਰੀਮ ਕੋਰਟ ਨੇ ਪੁੱਛਿਆ ਕਿ ਡਾਟਾ ਤਾਂ ਮੇਰੇ ਮੂਹਰੇ ਤੁਸੀਂ ਇਹ ਰੱਖ ਰਹੇ ਹੋ ਕਿ ਇਸ ਵਾਰ ਪਰਾਲੀ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਸੜੀ ਹੈ,
ਜੀ
ਤੇ ਜੇ ਪਰਾਲੀ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਸੜੀ ਹੈ ਫਿਰ ਦਿੱਲੀ ਵੱਧ ਪ੍ਰਦੂਸ਼ਿਤ ਕਿਉਂ? ਇਹਦਾ ਜਵਾਬ ਤੁਸੀਂ ਦਿਓ ਨਾ, ਫਿਰ ਵੱਧ ਕਿਵੇਂ ਪ੍ਰਦੂਸ਼ਿਤ? ਵੈਸੇ ਵੀ ਪਹਿਲੀ ਗੱਲ ਤਾਂ ਆਪਾਂ ਪਰਾਲੀ ਸਾੜਨ ਦੇ ਹਮੇਸ਼ਾ ਗੱਲ ਕਰਦੇ ਹਾਂ ਕਿ ਉਹਦੇ ਹੱਕਦਾਰ ਨਹੀਂ ਹੈ। ਜੇ ਉਹ ਪਰਾਲੀ ਸੜ ਰਹੀ ਹੈ ਤਾਂ ਉਹ ਸੜਨ ਤੋਂ ਰੋਕਣ ਦੇ ਲਈ ਕਿਸਾਨਾਂ ਨੂੰ ਉਹਦੀ ਨੀਤੀ ਤਹਿਤ ਲਿਆ ਕੇ ਉਹਨਾਂ ਦਾ ਹਰਜ਼ਾਨਾ ਪੂਰਾ ਕਰਨਾ, ਉਹਦਾ ਘਾਟਾ ਪੂਰਾ ਕਰਨਾ ਜ਼ਿੰਮੇਵਾਰੀ ਕਿਹਦੀ ਹੈ? ਪਰ ਸਵਾਲ ਤਾਂ ਇਹ ਹੈ ਵਿਜੇ ਜੀ, ਜੇ ਪੰਜਾਬ 'ਚ ਪਰਾਲੀ ਸੜ ਰਹੀ ਹੈ, ਜੇ ਹਰਿਆਣੇ 'ਚ ਪਰਾਲੀ ਸੜ ਰਹੀ ਹੈ ਤਾਂ ਵੱਧ ਪ੍ਰਦੂਸ਼ਿਤ ਪੰਜਾਬ ਹਰਿਆਣਾ ਹੋਣੇ ਚਾਹੀਦੇ ਸੀ, ਦਿੱਲੀ ਕਿਉਂ ਹੈ ਫਿਰ? ਹੁਣ ਦਿੱਲੀ ਦੇ ਵਿੱਚ AQI ਜਿਹੜਾ ਕੱਲ੍ਹ ਦਾ ਰਿਕਾਰਡ ਕੀਤਾ ਗਿਆ ਉਹ 506 ਤੱਕ ਪਹੁੰਚ ਗਿਆ ਜੀ, 506। ਇੱਥੋਂ ਦਾ ਲਾ ਲਓ ਸਾਰੇ ਸਕੂਲਾਂ ਦੇ ਜਿਹੜੇ ਸਪੋਰਟਸ ਇਵੈਂਟ ਨੇ, ਖੁੱਲੇ ਗਰਾਊਂਡ 'ਚ ਹੋਣ ਵਾਲੀਆਂ ਗਤੀਵਿਧੀਆਂ ਨੇ, ਉਹ ਸਾਰੀਆਂ ਰੋਕ ਦਿੱਤੀਆਂ ਗਈਆਂ। ਮੇਰੇ ਕੋਲ ਰਿਪੋਰਟ ਪਈ ਹੈ ਜਿਹੜੀ ਕਹਿ ਰਹੀ ਹੈ, ਕਹਿੰਦੇ ਕਿ ਏਅਰ ਕੁਆਲਿਟੀ ਇੰਡੈਕਸ ਦੇ ਤਹਿਤ ਦਿੱਲੀ ਦੀ ਕੱਲ੍ਹ ਲੰਘੇ ਕੱਲ੍ਹ ਵੀਰਵਾਰ ਦੀ ਜਿਹੜੀ ਸਥਿਤੀ ਸੀ ਉਹ 506 ਸੀ, ਤੇ ਖਤਰਨਾਕ ਤੋਂ ਖਤਰਨਾਕ ਸ਼੍ਰੇਣੀ 'ਚ ਮੰਨਿਆ ਜਾਂਦਾ ਹੈ। ਦੁਨੀਆਂ ਦੀ ਹਵਾ ਪ੍ਰਦੂਸ਼ਣ ਨੂੰ ਮਾਪਣ ਵਾਲੀ ਅੰਤਰਰਾਸ਼ਟਰੀ ਜਿਹੜੀ ਸੰਸਥਾ ਹੈ IQAir,
ਜੀ ਜੀ,
ਉਹਦੀ ਲਾਈ ਬ੍ਰੇਕਿੰਗ ਦੇ ਵਿੱਚ ਦਿੱਲੀ ਦਾ ਇਹ ਰਿਕਾਰਡ ਆਇਆ ਜਿਹੜਾ ਦੁਨੀਆਂ ਦਾ ਸਭ ਤੋਂ ਵੱਧ ਪ੍ਰਦੂਸ਼ਣ ਦੇ ਮਾਮਲੇ 'ਚ ਹੈ। ਸੋ ਹੁਣ ਸਵਾਲ ਇਹ ਹੈ ਕਿ ਜੀ ਇਹਦੇ 'ਤੇ ਸਿਰਫ ਖਬਰ ਤੱਕ ਆਪਾਂ ਸੀਮਤ ਰਹਿ ਜਾਣਾ ਤੇ ਸਰਕਾਰਾਂ ਨੇ ਟਿੱਪਣੀਆਂ ਤੱਕ ਰਹਿ ਜਾਣਾ, ਨੀਤੀ ਕਿੱਥੇ ਹੈ? ਸਵਾਲ ਇਹ ਹੈ ਦਿੱਲੀ ਦਾ ਆਪਣਾ ਪ੍ਰਦੂਸ਼ਣ ਤੇ ਓਵਰਆਲ ਮੁਲਕ ਦਾ ਪ੍ਰਦੂਸ਼ਣ, ਉਹਨੂੰ ਘਟਾਉਣ ਲਈ, ਵਾਤਾਵਰਨ ਨੂੰ ਸ਼ੁੱਧ ਕਰਨ ਲਈ ਮੰਤਰਾਲੇ ਹੈਗੇ ਤੇ ਮੰਤਰਾਲਿਆਂ ਦੇ ਖਰਚਿਆਂ ਦੇ ਲੰਬੇ ਚੌੜੇ ਬੋਝ ਹੈਗੇ, ਹੈ ਨਾ, ਪਰ ਪ੍ਰਦੂਸ਼ਣ ਦਾ ਬੋਝ ਘਟਦਾ ਨਜ਼ਰ ਨਹੀਂ ਆ ਰਿਹਾ ਜੀ ਸਾਡਾ।
ਜੀ ਦੀਪਕ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ। ਸੋਮਵਾਰ ਨੂੰ ਫੇਰ ਗੱਲ ਕਰਦੇ ਨੇ, ਤੁਹਾਡਾ ਵੀਕਐਂਡ ਖੁਸ਼ਗਵਾਰ ਰਹੇ, ਮਿਹਰਬਾਨੀ, ਸਤਿ ਸ਼੍ਰੀ ਅਕਾਲ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ,
ਥੈਂਕ ਯੂ ਜੀ।